गुरमुख प्यारे महापुरख बहुजियां दे आत्मक तत् ज्ञान तो स्फुटित हुईयां ये इलाही किरणा भरपूर आत्मक लेखनियां हन जी। हुकम दे विषय ते गुरमुख प्यारिया ने 9 लेख लिखे हन जिस विचो केवल एक भाग 6वां आप जी दे सामने पढ़िया जा रहा है। साडा मन इलाही विरासत नाम नू ते हुकम तो बेखबर है, अनजान है। साडा मन इलाही विरासत तो नाम तो हुकम तो बेखबर है, अनजान है। जिस तरह छुपे हुए अदृष्ट करंट नू लभण लई टेस्टर दी सुई दी नोक नाल उपरले रबड़ दी छोड़ नू विन के जिंदी तार नू छूना लाजमी है, ठीक इसे तरह साडे अंतर आत्मे नाम या हुकम नू बुझण लई सिजण लई पहचानण लई प्रकाश करण लई प्रगटावा करण लई मन दी बार मुखी सुरती बिरती दियां सूखम सुइयां नू अंदर वल मोड़ मोड़ के ध्यान सहित एकागर चीत द्वारा सिमरन करके अंतरात्मी जीवन रोनू नाम नू हुकम नू परसना ते छूना लाजमी है। हाँ जी, हुकम नू अंतरात्मे हुकम नू बुझण लई नाम नू बुझण लई नाम नू पहचानण लई मन दी बाहर मुखी सुरती बिरती दियां सूखम सुइयां नू अंदर वाल मोड़ मोड़ के ध्यान सहित एकागर चीत होके सिमरन करके अंतरात्मे जीवन रो नाम हुकम नाल परसना लाजमी है। साहेब सदा हजूर है, परमे के छोड़ कट के अंतर जोत रहे हो। अपनी लाही विरासत नू बुझण ते पहचानण दा ये इको एक साधन है जिस नाल साडे मन दे उदाले होमे दे छोड़ अंत गुबार दे हनेर नू चीर के अपनी जोत नाम जा हुकम नू छू सकदे हां। हां जी, मन दियां बार मुखी सुरतियां बिरतियां दियां सूखम सुइयां नू अंदर वल मोड़ मोड़ के ध्यान सहित एकागर चीत होके सिमरन करके जीवन रो नू नाम नू हुकम नू परसना लाजमी है। सायर सपद परे जल निर्मल उल्टी नाव तरावे बाहर जातो ठाक रहावे गुरमुख सहज समावे। गुरसाखी जोत प्रगट होए प्रम्पै बिनस गे खिन पीतर अंधकार प्रगटे चानाण सास सास आराधा नानक सदा सदा जाइए कुर्बान। जिवें एक बुझी हुई बत्ती दूजी बत्ती नू जगा नहीं सकती, ठीक ऐसे तरह एक मुर्दा तार दूजी तार नू करंट नहीं दे सकती। सिर्फ एक जीवंदी तार एक लाइव वायर ही मुर्दा तार नू जीवन रो दे सकती है ते जीवंदी कर सकती है। ठीक इसे तरह नाम नाल प्रकाशित होइयां जगमग कर दियां रूहां। हां जी, नाम नाल प्रकाशित होइयां जगमग कर दियां रूहां बख्शे हुए गुरमुख प्यारियां दियां आत्मक किरणा दी संगत नाल परस के छो के उन्हां दी तकनी नाल उन्हां दी कृपा दृष्टि नाल ते गुर प्रसाद नाल साडे अंतर आत्मे साडी सुत्ती होई सुरती जाग सकदी है ते सानू हुकम दी अनुभवी सोझी आ सकदी है। हां जी, फिर तो दोहरा दईए, जिउंदी तार ही मुर्दा तार नू जीवन रों दे सकदी है जिउंदा कर सकदी है। नाम नाल प्रकाशित होइयां जगमग कर दियां रूहां बख्शे होए गुरमुख प्यारियां दियां आत्मक किरणा डिवाइन रेज दी संगत नाल परस के छो के तकनी द्वारा कृपा कटाख नाल ते गुर प्रसाद नाल साडे अंतर आत्मे साडी सुत्ती होई सुरती जाग सकदी है ते सानू हुकम दी अनुभवी सोझी आ सकदी है। पर निराली ਹਾਂਜੀ, ਇਹ ਪਿਰਮ ਖੇਲ ਦਾ ਜਾਦੂ ਇਹ ਕਿਸੇ ਵਿਰਲੇ ਭਾਗਾਂ ਵਾਲੇ ਜਗਿਆਸੂ ਤੇ ਹੀ ਵਰਤਦਾ ਹੈ। ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਜਦ ਛੂੰਹਦਾ ਹੈ ਤਾਂ ਸਾਨੂੰ ਝਟਕਾ ਵੱਜਦਾ ਹੈ, ਸ਼ੌਕ ਲੱਗਦਾ ਹੈ, ਸਰੀਰ ਵਿੱਚ ਜ਼ਬਰਦਸਤ ਥਰਥਰਾਹਟ ਮਹਿਸੂਸ ਹੁੰਦੀ ਹੈ, ਕਿਉਂਕਿ ਸਰੀਰ ਬਿਜਲੀ ਦੀ ਉਸ ਪ੍ਰਬਲ ਸ਼ਕਤੀ, ਉਸ ਹਾਇਰ ਵੋਲਟੇਜ ਨੂੰ ਸਹਾਰ ਨਹੀਂ ਸਕਦਾ ਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਬਿਜਲੀ ਦੀ ਤੀਖਣ ਸ਼ਕਤੀ ਇਹ ਸਾਡੀ ਅੰਦਰਲੀ ਜੀਵਨ ਰੋਂ, ਉਹ ਜੀਵਨ ਰੋਂ ਜਿਸ ਨਾਲ ਅਸੀਂ ਜਿਉਂਦੇ ਹਾਂ, ਤੁਰਦੇ ਹਾਂ, ਫਿਰਦੇ ਹਾਂ, ਉਸ ਜੀਵਨ ਰੋਂ ਉੱਤੇ ਪ੍ਰਬਲ ਹੋ ਕੇ ਸਾਡੀ ਆਤਮਕ ਜੀਵਨ ਰੋਂ ਵਿੱਚ ਸਮਾ ਜਾਂਦੀ ਹੈ, ਜਿਸ ਕਾਰਨ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਇਹ ਅੰਦਰਲੀ ਜੀਵਨ ਰੋਂ ਤੇ ਕੁਦਰਤ ਵਿੱਚ ਕੱਢੀ ਹੋਈ ਬਾਹਰਲੀ ਬਿਜਲੀ ਦਾ ਆਪਸ ਵਿੱਚ ਮੇਲ ਹੋਣਾ, ਆਪਸ ਵਿੱਚ ਸਮਾਉਣਾ, ਇਹ ਇੱਕ ਗੁਪਤ ਕ੍ਰਿਸ਼ਮਾ ਹੈ। ਇਸ ਮੇਲ ਦੇ ਅਦ੍ਰਿਸ਼ਟ ਇਸ ਅੰਦਰਲੇ ਕ੍ਰਿਸ਼ਮੇ ਨੂੰ ਉਹੀ ਜਾਣ ਸਕਦਾ ਹੈ, ਉਹੀ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ, ਜਿਸ ਨੂੰ ਬਿਜਲੀ ਦਾ ਪਰਸਨਲ ਐਕਸਪੀਰੀਅੰਸ ਹੋਇਆ ਹੋਵੇ। ਬਾਕੀ ਤਾਂ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਕੋਟਦੇ ਹਾਂ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਿਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ ਹੈ, ਜੀਵਨ ਰੋਂ ਹੈ, ਨਾਮ ਹੈ, ਹੁਕਮ ਰੱਬ ਰਿਹਾ ਭਰਪੂਰ ਹੈ, ਪਰ ਸਾਨੂੰ ਇਸ ਦੀ ਕੋਈ ਸੋਝੀ ਨਹੀਂ ਹੈ। ਸਾਡੇ ਅੰਦਰ ਇਲਾਹੀ ਜੋਤ ਹੈ, ਜੀਵਨ ਰੋਂ ਹੈ, ਨਾਮ ਹੈ, ਹੁਕਮ ਰੱਬ ਰਿਹਾ ਭਰਪੂਰ ਹੈ, ਪਰ ਸਾਨੂੰ ਇਸ ਦੀ ਕੋਈ ਸੋਝੀ ਨਹੀਂ ਹੈ। ਇਹ ਨਾਮ, ਇਹ ਹੁਕਮ, ਇਹ ਸਾਡੀ ਬੁੱਧੀ, ਸਮਝ, ਗਿਆਨ, ਫਿਲੋਸਫੀ, ਸਿਆਣਪਾਂ, ਉਕਤੀਆਂ, ਜੁਕਤੀਆਂ, ਵਿਗਿਆਨ ਦੀ ਪਕੜ ਵਿੱਚ ਨਹੀਂ ਆ ਸਕਦਾ। ਇਸ ਨੂੰ ਸਿਰਫ ਅੰਤਰਾਤਮੇ, ਹਾਂਜੀ ਸਿਰਫ ਅੰਤਰਾਤਮੇ ਅਨੁਭਵ ਦੁਆਰਾ ਜਾਣਿਆ, ਬੁੱਝਿਆ, ਪਹਿਚਾਨਿਆ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ ਤੇ ਮਾਣਿਆ, ਮੰਨਿਆ, ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਤੇ ਫੋਕੇ ਖੁਸ਼ ਗਿਆਨ ਵਿੱਚ ਸੰਤੁਸ਼ਟ ਹੋਏ ਬੈਠੇ ਹਾਂ ਤੇ ਅਧੂਰੇ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰਕੇ ਭਲੇ ਭਲੇਰੇ ਬਣੇ ਨੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੈ ਦੁਖ ਹੋਈ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝੀ, ਅੰਧਾ ਕੱਚ ਨਿਕੱਚ। ਅਸੀਂ ਗੁਰਬਾਣੀ ਵਿੱਚ ਦਰਸਾਈ ਹੋਈ ਇਲਾਹੀ ਹੁਕਮ ਦੀ ਵਿਸ਼ੇਸ਼ਤਾ ਤੇ ਵਡਿਆਈ ਤੋਂ ਅਵੇਸਲੇ ਹਾਂ, ਬੇਪਰਵਾਹ ਹਾਂ, ਅਣਜਾਣ ਹਾਂ, ਗਿਆਨੀ ਹਾਂ। ਹਾਂਜੀ, ਗੁਰਬਾਣੀ ਵਿੱਚ ਦਰਸਾਈ ਹੋਈ ਇਲਾਹੀ ਹੁਕਮ ਦੀ ਵਿਸ਼ੇਸ਼ਤਾ ਤੇ ਵਡਿਆਈ ਤੋਂ ਅਸੀਂ ਅਵੇਸਲੇ ਹਾਂ, ਬੇਪਰਵਾਹ ਹਾਂ, ਅਣਜਾਣ ਹਾਂ, ਅਗਿਆਨੀ ਹਾਂ ਤੇ ਹੁਕਮ ਰਜਾਈ ਚੱਲਣਾ ਤੇ ਆਤਮਕ ਸੁਖਦਾਈ ਫਲਾਂ ਤੋਂ ਵਾਂਝੇ ਰਹਿੰਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਗੁਰਬਾਣੀ ਵਿੱਚ ਦਰਸਾਈ ਹੋਈ ਇਲਾਹੀ ਹੁਕਮ ਦੀ ਵਿਸ਼ੇਸ਼ਤਾ ਤੋਂ ਅਵੇਸਲੇ ਹਾਂ, ਅਣਜਾਣ ਹਾਂ, ਅਗਿਆਨੀ ਹਾਂ ਤੇ ਹੁਕਮ ਰਜਾਈ ਚੱਲਣਾ ਦੇ ਆਤਮਕ ਸੁਖਦਾਈ ਫਲਾਂ ਤੋਂ ਵਾਂਝੇ ਰਹਿੰਦੇ ਹਾਂ। ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦ ਕਦੇ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀਆਂ ਅੰਤਰੀਵ ਸੁਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਸਾਧ ਸੰਗਤ ਵਿੱਚ ਜਦ ਸਾਡੇ ਨਿਰਮਲ ਮਨ ਉੱਤੇ ਕੋਈ ਛੋਹ ਲੱਗਦੀ ਹੈ, ਕੋਈ ਚੋਟ ਲੱਗਦੀ ਹੈ, ਜਿਉਂ ਜਾਣੇ ਹੁੰਦਾ ਹੈ, ਸਾਡਾ ਮਨ ਪਰਸਦਾ ਹੈ ਤਾਂ ਸਾਡਾ ਮਨ ਉਨਮਨ ਹੋ ਕੇ ਸੁਖਮ ਸੁਰਤੀ ਦੁਆਰਾ ਨਾਮ ਨੂੰ, ਸ਼ਬਦ ਨੂੰ, ਜੀਵਨ ਰੋਹ ਨੂੰ, ਹੁਕਮ ਨੂੰ ਬੁੱਝਦਾ ਹੈ, ਜਾਣਦਾ ਹੈ, ਪਹਿਚਾਣਦਾ ਹੈ, ਅਨੁਭਵ ਕਰਦਾ ਹੈ, ਮੰਨਦਾ ਹੈ, ਮਾਣਦਾ ਹੈ, ਕਮਾਉਂਦਾ ਹੈ ਤੇ ਸਮਾਉਂਦਾ ਹੈ। ਹਾਂਜੀ, ਜਦ ਸਾਧ ਸੰਗਤ ਵਿੱਚ ਗੁਰਬਾਣੀ ਦੀਆਂ ਅੰਤਰੀਵ ਸੂਖਮ ਭਾਵਨਾ ਦੀ ਜਦ ਸਾਨੂੰ ਛੋਹ ਲੱਗਦੀ ਹੈ, ਚੋਟ ਲੱਗਦੀ ਹੈ, ਸਾਡਾ ਮਨ ਜਿਉਂ ਜਾਣੇ ਹੁੰਦਾ ਹੈ ਜਾਂ ਪਰਸਦਾ ਹੈ ਤਾਂ ਸਾਨੂੰ ਨਾਮ, ਸ਼ਬਦ, ਜੀਵਨ ਰੋਂ ਤਾਂ ਹੁਕਮ ਨੂੰ ਸਾਡਾ ਮਨ ਬੁੱਝਦਾ, ਜਾਣਦਾ, ਪਹਿਚਾਣਦਾ, ਅਨੁਭਵ ਕਰਦਾ, ਮੰਨਦਾ, ਮਾਣਦਾ, ਕਮਾਉਂਦਾ ਤੇ ਸਮਾਉਂਦਾ ਹੈ। ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ ਇਕਾਗਰ ਚੀਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਹਾਂਜੀ ਪੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਨਦਰ ਕਰਮ ਦੁਆਰਾ ਸ਼ਬਦ ਸੁਰ ਦੇ ਮੇਲ ਨਾਲ ਸਾਡੇ ਅੰਤਰ ਆਤਮੇ ਅਨੁਭਵ ਦੁਆਰਾ ਆਤਮਕ ਜੋਤ ਦੀ ਛੂਤ ਲਾਗ ਜਾਗ ਖਮੀਰ ਲੱਗ ਸਕਦਾ ਹੈ। ਸਾਡੇ ਅਨੁਭਵ ਦੁਆਰਾ ਸਾਡੀ ਆਤਮਕ ਜੋਤ ਨੂੰ ਛੂਤ ਲਾਗ ਜਾਗ ਤੇ ਖਮੀਰ ਲੱਗ ਸਕਦਾ ਹੈ। ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ ਇਕਾਗਰ ਚੀਤ ਕਰਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਪੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਦਰ ਕਰਮ ਦੁਆਰਾ ਸ਼ਬਦ ਸੁਰ ਦੇ ਮੇਲ ਨਾਲ ਇਹ ਖਮੀਰ ਲੱਗ ਸਕਦਾ ਹੈ। ਇਸੇ ਤਰ੍ਹਾਂ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਕਿਸੇ ਮਹਾਂਪੁਰਖ ਦੀ ਨਦਰ ਕਟਾਕ ਦੁਆਰਾ ਗੁਰਮੁਖ ਪਿਆਰੇ ਦੀ ਪਿਆਰ ਦੀ ਤੱਕਣੀ ਦੁਆਰਾ ਛੋ ਦੁਆਰਾ ਗੁਰਮੁਖ ਪਿਆਰੇ ਦੇ ਬਚਨਾਂ ਦੇ ਤੀਰ ਦੁਆਰਾ ਜੀਵਨ ਕਿਰਨਾਂ ਦੁਆਰਾ ਸਾਡੇ ਉਨਮਨ ਉੱਤੇ ਇਹ ਦਾਮਨਿਕ ਇਹ ਆਤਮਕ ਕਿਸਮ ਦਾ ਤਜ਼ਰਬਾ ਹੋ ਸਕਦਾ ਹੈ। ਮਾਇਰੀ ਪੇਖ ਰਹੀ ਵਿਸਮਾਦ ਅਨਹਦ ਤੁਨੀ ਮੇਰਾ ਮਨ ਮੋਏ ਹੋ ਅਚਰਜਤਾ ਕੇ ਸਵਾਦ। ਇਸ ਤਰ੍ਹਾਂ ਸਾਡੇ ਮਨ ਸਾਡੇ ਤਨ ਸਾਡੇ ਹਿਰਦੇ ਦਾ ਅੰਧ ਗੁਬਾਰ ਪਰਮ ਪੁਲਾਵਾ ਇਉਂ ਉੱਡ ਪੁੱਡ ਜਾਂਦਾ ਹੈ ਜਿਵੇਂ ਸੂਰਜ ਚੜ੍ਹੇ ਤੋਂ ਹਨੇਰ। ਗੁਰਪ੍ਰਸਾਦ ਸਹਿਜ ਕਰ ਪਾਇਆ ਮਿੱਟਿਆ ਅੰਧੇਰਾ ਚੰਦ ਚੜਿਆ। ਇਹੋ ਹੀ ਤਾਂ ਅੰਦਰਲੀ ਅਨੁਭਵੀ ਆਤਮਕ ਅਵਸਥਾ ਦੀ ਤਬਦੀਲੀ ਹੈ। ਇਹੋ ਹੀ ਅਹਿਸਾਸ ਹੈ ਇਹੀ ਬੁੱਝਣਾ ਹੈ ਇਹੀ ਸੀਜਣਾ ਹੈ ਇਹੀ ਚੀਨਣਾ ਹੈ ਇਹੀ ਤਾਂ ਪਹਿਚਾਨਣਾ ਹੈ ਮਾਨਣਾ ਹੈ ਮੰਨਣਾ ਹੈ ਇਹੀ ਅਨੁਭਵੀ ਆਤਮਕ ਅਵਸਥਾ ਦਾ ਕਮਾਉਣਾ ਹੈ ਸਮਾਉਣਾ ਹੈ ਗੱਜਣਾ ਹੈ ਜੀਵਤ ਮਰਨਾ ਹੈ ਜੀਵਨ ਮੁਕਤੀ ਹੈ ਮਰੇ ਫੁਨ ਜੀਵੇ ਹੈ। ਹਾਂਜੀ ਇਹੀ ਅਨੁਭਵੀ ਆਤਮਕ ਅਵਸਥਾ ਦਾ ਨਵਾਂ ਜੀਵਨ ਹੈ। ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕ੍ਰਿਸ਼ਮਾ ਹੈ ਜਿਸ ਦੀ ਬਾਬਤ ਮਾਇਕੀ ਮੰਡਲ ਵਾਲੇ ਹਾਂਜੀ ਇਸ ਦੀ ਬਾਬਤ ਬਾਰਮੁਖੀ ਜੀਵਾਂ ਨੂੰ ਉੱਕਾ ਹੀ ਕੋਈ ਖਬਰ ਨਹੀਂ ਕੋਈ ਸੋਝੀ ਨਹੀਂ। ਜਿੰਨਾ ਚਿਰ ਸਾਡੇ ਅੰਤਰ ਆਤਮੇ ਗੋਬਿੰਦ ਨਹੀਂ ਗੱਜਦਾ ਨਾਮ ਦਾ ਪ੍ਰਕਾਸ਼ ਨਹੀਂ ਹੁੰਦਾ ਉਨਾ ਚਿਰ ਅਸੀਂ ਇਲਾਹੀ ਹੁਕਮ ਨੂੰ ਬੁੱਝ ਨਹੀਂ ਸਕਦੇ ਸੀਝ ਨਹੀਂ ਸਕਦੇ ਪਹਿਚਾਨ ਨਹੀਂ ਸਕਦੇ ਇਲਾਹੀ ਹੁਕਮ ਨੂੰ ਅਨੁਭਵ ਨਹੀਂ ਕਰ ਸਕਦੇ। ਆਪਣੇ ਪਾਣੀ ਵਿੱਚ ਹੀ ਕਰਮ ਕਰਦੇ ਹਾਂ ਅਤੇ ਕਰਮ ਬੱਧ ਹੋ ਕੇ ਆਪਣਾ ਕੀਤਾ ਪਾਉਂਦੇ ਹਾਂ। ਹੋਂ ਹੋਂ ਕਰਤੇ ਕਰਮ ਰਤ ਤਾਕੋ ਬਾਰ ਫਾਰ ਪ੍ਰੀਤ ਨਹੀਂ ਜੋ ਨਾਮ ਸਿਓ ਤੋਂ ਕਰਮ ਵਿਕਾਰ। ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰ ਤੋ ਨਰਕ ਜਾਵੇ। ਜੋ ਲੋ ਪੋਟ ਉਠਾਈ ਚੱਲਿਓ ਤੋ ਲੋ ਡਾਨ ਪਰੇ ਪੋਟ ਡਰ ਗੁਰ ਪੂਰਾ ਮਿਲਿਆ ਤੋ ਨਾਨਕ ਨਿਰਭਏ। ਸਾਡੇ ਮਨ ਵਿੱਚ ਅਪਰ ਅਪਾਰ ਇਲਾਈ ਹੁਕਮ ਦੀ ਬਾਬਤ ਜੋ ਮਨੋਕਲਪਿਤ ਗਿਆਨ ਹੈ ਜੋ ਨਿਸ਼ਚਾ ਹੈ ਉਹ ਗੁਰਬਾਣੀ ਵਿੱਚ ਦਰਸਾਏ ਹੁਕਮ ਦੀ ਅਸਚਰਜ ਵਡਿਆਈ ਦੇ ਅਨੁਕੂਲ ਨਹੀਂ ਬਿਲਕੁਲ ਉਲਟ ਹੈ। ਅਸੀਂ ਤਾਂ ਇਲਾਈ ਹੁਕਮ ਨੂੰ ਆਪਣੇ ਪਾਣੇ ਵਿੱਚ ਬੇਬਸੀ ਵਿੱਚ ਬੇਸਿੱਧਕੀ ਮਨਮੁਖਤਾਈ ਲਈ ਅਵੇਸਲੇਪਨ ਲਈ ਬੇਪਰਵਾਹੀ ਲਈ ਮਚਲੇਪਨ ਲਈ ਢਿੱਠਤਾਈ ਲਈ ਦਿਮਾਗੀ ਬਹਾਨਾ ਹੀ ਬਣਾ ਛੱਡਿਆ ਹੈ। ਹੁਕਮ ਨਾ ਬੁੱਝੇ ਆਵਨ ਜਾਣੇ ਪਾਪ ਕਰੇ ਤਾਂ ਪੱਛੋ ਤਾਣੇ। ਹੋਮੇ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਅਕਾਲ ਪੁਰਖ ਅਤੇ ਉਸਦੇ ਹੁਕਮ ਦਾ ਵਿਸ਼ਵਾਸ ਇਹ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇੱਥੇ ਗੁਰਮੁਖ ਪਿਆਰੇ ਸਾਨੂੰ ਬਹੁਤ ਹੀ ਅਹਿਮ ਨੁਕਤਾ ਦੱਸਦੇ ਹਨ ਕਿ ਅਕਾਲ ਪੁਰਖ ਦੇ ਹੁਕਮ ਦਾ ਵਿਸ਼ਵਾਸ ਅਕਾਲ ਪੁਰਖ ਅਤੇ ਉਸਦੇ ਹੁਕਮ ਦਾ ਵਿਸ਼ਵਾਸ ਇਹ ਸਾਡੇ ਨਿਸ਼ਚੇ ਸਾਡੇ ਭਰੋਸੇ ਅਤੇ ਸਾਡੀ ਸ਼ਰਧਾ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਇਸ ਵਿਸ਼ਵਾਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਗਿਆਨ ਦੇ ਨਿਸ਼ਚੇ ਸਭ ਝੂਠੇ ਹਨ ਫੋਕੇ ਬੇਬੁਨਿਆਦੀ ਹਨ ਜੜਹੀਨ ਹਨ ਇਹ ਬਦਲਦੇ ਰਹਿੰਦੇ ਹਨ। ਇਸ ਅਲੌਕਿਕ ਦਾਮਨਿਕ ਗੁਪਤ ਅਲੌਕਿਕ ਮੰਡਲ ਦੀ ਖੇਲ ਨਿਰਾਲੀ ਨੂੰ ਗੁਰਬਾਣੀ ਵਿੱਚ ਦਰਸਾਇਆ ਹੈ। ਦੇਖੋ ਅਚਰਜ ਪਿਆ ਜੈ ਠਾਕੁਰ ਕੋ ਸੁਨਦ ਅਗਾਧ ਬੋਧ ਸੋਰੀ ਦੈ ਗੁਰਦਿਆ। ਅਚਰਜ ਕਿਛ ਕਹਿਣ ਨਾ ਜਾਈ ਵਸਤ ਅਗੋਚਰ ਪਾਈ। ਖਾਉ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਸੂਰਜ ਚੜ੍ਹੇ ਤੋਂ ਮੋਮਬੱਤੀ ਦੀ ਰੋਸ਼ਨੀ ਦੀ ਕੋਈ ਹੈਸੀਅਤ ਨਹੀਂ ਰਹਿੰਦੀ ਅਤੇ ਉਹ ਬੇਅਰਥ ਹੋ ਜਾਂਦੀ ਹੈ। ਠੀਕ ਇਸੇ ਤਰ੍ਹਾਂ ਜਦ ਸਾਡੇ ਅੰਤਰਾਤਮੇ ਅਨੁਭਵ ਦੁਆਰਾ ਗੋਬਿੰਦ ਗੱਜਿਆ ਹੋ ਜਾਵੇ, ਨਾਮ ਉੱਠਾ ਹੋ ਜਾਵੇ, ਨਾਮ ਪ੍ਰਕਾਸ਼ ਹੋ ਜਾਵੇ, ਹੁਕਮ ਦੀ ਰੂਣ ਚੁਣ ਹੋ ਜਾਵੇ, ਦਿਸ਼ਾ ਜ਼ਾਹਰਾ ਹੋ ਜਾਵੇ, ਤਾਂ ਸਾਡੀ ਨਿੱਕੀ ਜਿਹੀ ਹਉਮੈ ਦੀ ਕੋਈ ਹਸਤੀ ਨਹੀਂ ਰਹਿੰਦੀ ਅਤੇ ਸਾਡੀ ਸੀਮਤ ਬੁੱਧੀ ਦੀਆਂ ਸਿਆਣਪਾਂ, ਚਾਤਰੀ, ਏਹੜ ਤੇਹੜ, ਫਿਲੋਸਫੀ, ਕਿੰਤੂ, ਕਿਉਂ, ਕਿਆ, ਕੈਸੇ ਦੀ ਹੁਜਤਬਾਜ਼ੀ ਵੀ ਨਹੀਂ ਚੱਲਦੀ। ਦੂਆ ਤੀਆ ਵਿਸਰੈ ਸਣ ਕੱਕਾ ਕਿੱਕੀ। ਇਸ ਆਤਮਕ ਖੇਲ ਦੇ ਨਾਮ ਪ੍ਰਕਾਸ਼ ਵਿੱਚ ਹੁਕਮ ਦੀ ਸਹਿਜ ਚਾਲ ਦੁਆਰਾ ਜੀਵ ਹੁਕਮ ਰਜਾਈ ਚਲਣਾ ਦੇ ਉਪਦੇਸ਼ ਨੂੰ ਸਹਿਜ ਸੁਭਾਏ ਅਛੋਪ ਹੀ ਮੰਨ ਕੇ ਕਮਾ ਰਿਹਾ ਹੁੰਦਾ ਹੈ ਅਤੇ ਆਪਣੇ ਭਾਣੇ ਆਪਣੇ ਕਰਮਾਂ ਤੋਂ ਆਜ਼ਾਦ ਹੋ ਜਾਂਦਾ ਹੈ। ਜਦ ਸਾਡਾ ਮਨ, ਸਾਡਾ ਤਨ, ਸਾਡਾ ਹਿਰਦਾ, ਸਾਡੀ ਹਉਮੈ ਆਤਮ ਪ੍ਰਾਇਣ ਹੋ ਜਾਵੇ ਤਾਂ ਅਸੀਂ ਹੁਕਮੀ ਬੰਦਾ ਜਾਂ ਬੈਖਰੀਦ ਲਾਲਾ ਗੋਲਾ ਬਣ ਸਕਦੇ ਹਾਂ। ਜਦ ਸਾਡਾ ਮਨ, ਸਾਡਾ ਤਨ, ਸਾਡਾ ਹਿਰਦਾ, ਸਾਡੀ ਹਉਮੈ ਆਤਮ ਪ੍ਰਾਇਣ ਹੋ ਜਾਏ ਤਾਂ ਅਸੀਂ ਹੁਕਮੀ ਬੰਦਾ ਬਣ ਸਕਦੇ ਹਾਂ, ਬੈਖਰੀਦ ਲਾਲਾ ਗੋਲਾ ਬਣ ਸਕਦੇ ਹਾਂ। ਨਾਨਕ ਹੁਕਮੈ ਜੇ ਪੁੱਛੈ ਤਾਂ ਹਉਮੈ ਕਹਿ ਨਾ ਕੋਏ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਹੁਕਮ ਬੁੱਝੈ ਸੋ ਸੇਵਕ ਕਹੀਐ, ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਏ। ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ, ਤੇਰਾ ਹੁਕਮ ਲਾਲਾ ਮੰਨੈ ਇਹ ਕਰਨੀ ਸਾਰ। ਅਸਲ ਵਿੱਚ ਇਸ ਕਾਇਨਾਤ ਵਿੱਚ ਦੋ ਹੀ ਮੰਡਲ ਹਨ, ਇੱਕ ਆਤਮਕ ਮੰਡਲ ਹੈ, ਦੂਜਾ ਤ੍ਰੈਗੁਣੀ ਮਾਇਕੀ ਮੰਡਲ ਹੈ। ਆਤਮਕ ਮੰਡਲ ਕੀ ਹੈ? ਇਸ ਵਿੱਚ ਕਰਤਾ ਪੁਰਖ ਆਪ ਅਤੇ ਉਸ ਵਿੱਚੋਂ ਉਪਜਿਆ ਹੋਇਆ ਪ੍ਰਕਾਸ਼ ਰੂਪ ਨਾਮ ਹੈ, ਹੁਕਮ ਹੈ। ਹਾਂਜੀ, ਆਤਮਕ ਮੰਡਲ ਵਿੱਚ ਕਰਤਾ ਪੁਰਖ ਆਪ ਹੈ, ਇਸ ਵਿੱਚ ਉਪਜਿਆ ਹੋਇਆ ਪ੍ਰਕਾਸ਼ ਰੂਪ ਨਾਮ ਜਾਂ ਹੁਕਮ ਪ੍ਰਵਿਰਤ ਹੈ। ਅਕਾਲ ਪੁਰਖ ਵਾਂਗ ਉਸਦਾ ਹੁਕਮ ਵੀ ਅਗਮ ਹੈ, ਅਗੋਚਰ ਹੈ, ਅਪਾਰ ਹੈ, ਅਨੰਤ ਹੈ, ਅਚਰਜ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਪੇਟ ਸੀ ਸੋ ਚਲੈ ਰਜਾਈ। ਇਸ ਹੁਕਮ ਦੀ ਖੇਲ ਨਿਰਾਲੀ ਨੂੰ ਸਿਰਫ ਅੰਤਰਾਤਮੇ ਅਨੁਭਵ ਦੁਆਰਾ ਹੀ ਬੁੱਝਿਆ ਜਾ ਸਕਦਾ ਹੈ। ਇਸ ਹੁਕਮ ਦੀ ਖੇਲ ਨਿਰਾਲੀ ਨੂੰ ਸਿਰਫ ਅੰਤਰਾਤਮੇ ਹੀ ਅਨੁਭਵ ਦੁਆਰਾ ਪਹਿਚਾਣਿਆ ਜਾ ਸਕਦਾ ਹੈ। ਇਹ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਦੂਜਾ ਹੈ ਤ੍ਰੈਗੁਣੀ ਮਾਇਕੀ ਮੰਡਲ, ਜੋ ਇਲਾਹੀ ਕੌ ਦੁਆਰਾ ਵਿਕਸਿਤ ਅਤੇ ਪ੍ਰਵਿਰਤ ਹੋ ਰਿਹਾ ਹੈ, ਜਿਸ ਵਿੱਚ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ। ਇਸ ਵਿੱਚ ਸਾਡੀਆਂ ਗਿਆਨ ਇੰਦਰੀਆਂ, ਬੁੱਧੀ ਅਤੇ ਸਰੀਰ ਕੰਮ ਕਰਦੇ ਹਨ। ਜਿਸ ਤਰ੍ਹਾਂ ਨੇਤਰਹੀਨ ਬੰਦੇ ਸਿਰਫ ਹੱਥਾਂ ਦੀ ਟੋਰ ਨਾਲ ਕਿਸੇ ਚੀਜ਼ ਨੂੰ ਪਹਿਚਾਣ ਸਕਦੇ ਹਨ ਪਰ ਪੂਰਨ ਗਿਆਨ ਪ੍ਰਾਪਤੀ ਨਹੀਂ ਕਰ ਸਕਦੇ, ਠੀਕ ਇਸੇ ਤਰ੍ਹਾਂ ਸਾਡੀ ਸੀਮਤ ਮਾਇਕੀ ਬੁੱਧੀ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਖੇਲ ਨਿਰਾਲੀ ਹੁਕਮ ਦੀ ਸਿਰਫ ਖਿਆਲੀ ਅੰਦਾਜ਼ਾ ਹੀ ਲਗਾ ਸਕਦੀ ਹੈ, ਕਿਆਸ ਹੀ ਕਰ ਸਕਦਾ ਹੈ, ਸੰਕਲਪ ਹੀ ਕਰ ਸਕਦਾ ਹੈ, ਟੋ ਹੀ ਲਾ ਸਕਦੀ ਹੈ ਜੋ ਅਧੂਰੀ ਹੈ, ਅਪੂਰਨ ਹੈ ਅਤੇ ਗਲਤ ਹੋ ਸਕਦੀ ਹੈ। ਕਿਉਂਕਿ ਇਲਾਹੀ ਹੁਕਮ ਤਾਂ ਖਿਆਲਾਂ ਦਾ ਵਿਸ਼ਾ ਨਹੀਂ, ਮਨੋਕਲਪਿਤ ਖਿਆਲ ਨਹੀਂ, ਇਹ ਮਨ ਦੀ ਸਿਆਣਪ ਨਹੀਂ, ਮਨ ਦੀ ਚਤੁਰਾਈ ਨਹੀਂ, ਏਹੜ ਤੇਹੜ ਨਹੀਂ, ਫਿਲਾਸਫੀ ਨਹੀਂ, ਵਲਵਲੇ ਨਹੀਂ, ਜੋਸ਼ ਨਹੀਂ, ਇਹ ਸ਼ੁਨ ਨਹੀਂ, ਕਰਮ ਕਿਰਿਆ ਨਹੀਂ, ਮਨੋਕਲਪਿਤ ਮਰਿਆਦਾ ਨਹੀਂ, ਹੱਠ ਧਰਮ ਨਹੀਂ। ਇਲਾਹੀ ਹੁਕਮ ਤਾਂ ਆਤਮਕ ਵਿਸ਼ਾ ਹੈ ਜੀ, ਇਹ ਆਤਮਕ ਭਾਵਨਾ ਹੈ, ਆਤਮਕ ਸਵੈਪਨਾ ਹੈ, ਆਤਮਕ ਰੂਣ ਚੁਣ ਹੈ, ਆਤਮਕ ਜੀਵਨ ਰੋਹ ਹੈ, ਜੀਵਨ ਰੋਹ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿਜ ਚਾਲ ਹੈ। ਇਲਾਹੀ ਹੁਕਮ ਤਾਂ ਅਕਥ ਕਹਾਣੀ ਹੈ, अगत कथा है, अदृष्ट खेल है, गुप्त खेल है, पिरम खेल है, इता खेल निराली है, सहज खेल है, इता चुप प्रीत है, प्रीत दी टुमणी है, टुमणी दी खिच है, खिच दी रुण चुन है, प्रीत दा चाओ है, हांजी इलाही हुकम ता प्रीत दा मलहार है, प्रीत दा उछाला है, प्रीत दा उबाल है, प्रीत दा रस है, प्रीत दा रंग है, प्रीत दा अहलाद है, प्रीत दी मस्ती है, प्रीत दा तूफान है, ये ता नाम है जो आप मुहारे सह सुबाए अंडिठे ही ए गुप्तो गुप्ती एक सार चुप चुपीते सदीवी सह चाल विच रव रहा भरपूर है। दुनियावी मां अपने नव जन्मे बच्चे दी संभाल पालन पोषण उसके जीवन दिया सारियां लोड़ां दा फिकर कर दी है, इंजाम कर दी है, इतों तक कि बच्चे दे जन्म तो पहला उस लई पोतड़े आदि तैयार कर दी है, बच्चे लिए सारा प्रबंध मां बाप अपने आप मोह ममता विच सारी उम्र करते रहते हैं, तो इस विच बच्चे दी सियाणप चातरी एहड़ तेहड़ फिकर पुरशार्थ प्रबंध का कोई हिस्सा नहीं हुंदा, क्योंकि बच्चा भोला हुंदा है, इनोसेंट हुंदा है, अपने लिए सही सोच विचार फिकर प्रबंध नहीं कर सकता। पर ज्यों ज्यों बच्चा वड्डा ते सियाणा हुंदा जांदा है, उसनों अपनी वक्री होंद अपनी मैं मेरी का एहसास हुंदा जांदा है, अपनी मन मर्जी करनी शुरू कर देंदा है, अपने कर्मा अनुसार नतीजे भुगता है। फिर भी जद कदे कोई संकट आवे मां बाप की ओट लै लवे तो मां बाप उसकी सहायता करते हैं। इस उदाहरण तो यह स्पष्ट है कि जद ताई बच्चा अपने मां बाप उत्ते भोले पाए पूरन भरोसा करता है उतना ची उसके पालन पोषण लिए मां बाप की ममता ही संपूर्ण ते काफ़ी होंदी है। इस विच बच्चे की कोई सियाणप या उक्ती जुक्ती काम नहीं करती, ये मां ममता हर हालत विच सारी उम्र बच्चे की सरप्रस्ती करती है। दूजा, ज्यों ज्यों बच्चे नूं दुनियावी सियाणप दी पा चढ़दी जांदी है त्यों त्यों उसका भोलापन उसका विश्वास उसका भरोसा घटता जाता है। वह होमे दे परम पुलाए विच आप उदरा होके अपने ही पाणी विच विचरदा है ते अपने कर्मां दा नतीजा भोगदा है। इस विचार तो हेठ लिखे नुक्ते साडे सामने आउंदे हन, भोलापन ते सियाणप, विश्वास ते बेसिदकी, आत्म टेक ते मैं दी टेक, तू तेरा ते मैं मेरी, हुकम ते मन मर्जी, इलाही रजा ते अपना पाना। हुण इन्हां जरूरी नुक्त्यां दा निखरवा निर्णा करके इन्हां दे कारणां ते इन्हां दे नतीजियां दी विचार करनी लोड़ींदी है। असी सारे ही जीव अकाल पुरख दे बच्चे हाँ, इसलिए साडा इलाही माई बाप दुनियावी मां बाप वांग साडे नाल प्यार करदा है, नित प्रित पाले है, सार संभाले है, प्रेम सहित गल लावे है, लाड लडावे है, खेल खिलावे है, केल खिलावे है, भला मनाइंदा है। इस इलाही मां ममता दे पिरम खेल नूं ओ अपने अदिख अबोल अपने अमिट अटल अपने सदीवी अचरज अपार हुकम द्वारा ओ चुप चुपीते गुप्तो गुप्ती हांजी प्रेम सहित चाओ उमाहड़ रस रंग विच आप ही अपने खेल अखाड़े नूं देखदा है ते मान रहा है। आपे रसिया आप रस, आपे रावण हार, आपे होवे चोलड़ा, आपे सेज पतार, रंग रता मेरा साहेब रव रहा भरपूर, हर आपे सब कट भोगदा मेरे गोविंदा, आपे रसिया भोगी जियो, आपे हुकम वरता प्यारा, आपे ही फुरमान, आपे हर एक रंग है, आपे बहु रंगी, आपे आप वरता गुरमुख सुख होई। 84 लाख जूना वांग बच्चे दी बुद्धि प्रफुल्लित नहीं हुंदी, इसलिए अपनी सुरत संभाली कोई सियाणप कोई प्रबंध या कोई फिक्र नहीं कर सकता। इस करके ओह रब्बी पाने विच विचरदा है, रब्बी पाने ते पलदा है, तदे उसकी सुरत संभाल ते उसकी प्रफुल्लता दा सारा फिकर सारा उद्दम ते प्रबंध उसके मां बाप नू करना पैंदा है। असल विच मां बाप दे हिरदे विच जो बच्चे लिए मोह ममता की भावना हुंदी है, असल विच ओ अकाल पुरख दा अपने बच्चियां लई जीवां लई इलाही प्यार दा प्रतिबिंब है, प्रतीक है, रिफ्लेक्शन है। इस तरह जब ताई बच्चा सियाणा नहीं हुंदा, अकाल पुरख दे प्यार स्वरूप हुक्म द्वारा उस बच्चे दी परवरिश हुंदी है। बच्चे दी इस पोली अवस्था विच बच्चे नू अपने लिए कोई सियाणप, कोई चात्री, कोई प्रबंध, कोई फिकर, कोई चिंता एहड तेहड करन दी कोई लोड़ नहीं पैंदी। उसकी परवरिश सह सुभाए उसके मां बाप राही हुक्म दी रवानगी दी सह चाल विच हो रही हुंदी है। बच्चे नू सुभावक की दृढ़ निश्चा हुंदा है। हाँ जी, बच्चे नू सुभावक की ए दृढ़ निश्चा हुंदा है कि उसकी कोई प्यार करन वाली, कोई अपनी राखी करन वाली, कोई अपनी संभाल करन वाली, कोई खेल खिलाउन वाली, उसकी कोई अपनी लाड लडाउन वाली, उसकी कोई अपनी फिकर करन वाली, उसकी कोई अपनी शुभ चिंतक हस्ती है जो उसका ही प्यार भावना नाल परवरिश करती है। इसलिए बच्चा बेफिक्र होके, आसा मनसा रहित होके, निशल होके, निश्चिंत होके अपने मां बाप दी प्यार भावना दी छत्तर छाया हेठ खेल खिलांदा, लाड लडांदा, चाव विच, खुशी विच, खेड़े विच, रंग हसे रंग रोवे चुप भी कर जाए वाले इलाही हुक्म विच कुदरती सहज जीवन बतीत करता है। ज्यों ज्यों बच्चा सियाणा हुंदा जांदा है, उसकी होमे भी प्रफुल्लित ते विकसित हुंदी जांदी है। ओ अपनी सियाणप अपनी चातरी नाल इलाही हुक्म तो दुरेडे ते बेमुख हुंदा जांदा है ते अपने भाणे विच मन मर्जी करदा है। इस तरह मां बाप दे मोह ममता द्वारा मिल रहे इलाही प्यार दी सुखदाई भावना तो वांझा हो जांदा है। इस उदाहरण तो स्पष्ट हुंदा है कि साड़ी अपनी होमे दे परम पुलावे विचो उपजी सियाणप चातरी एहड़ तेहड़ फिलासफी किंतु ए सानू इलाही हुक्म तो इलाही निगी गोद तो रब्बी हजूरी तो साड़ी अपनी होमे दे परम पुलावे चो उपजी सियाणप सानू रब्बी सरप्रस्ती तो रब्बी हमदर्दी तो रब्बी प्यार तो रब्बी दाता तो रब्बी शक्ति तो रब्बी ज्ञान तो रब्बी प्रकाश तो रब्बी लाड तो रब्बी रस तो रब्बी रंग तो रब्बी खेड़े तो रब्बी चाओ तो रब्बी प्रीत तो ते नाम तो वांझा रखता है। हाँ जी, साड़ी अपनी होमे दे परम पुलावे तो उपजी साड़ी सियाणप एहड़ तेहड़ फिलासफी किंतु क्या कैसे ये सानू इलाही हुक्म तो निगी गोद तो रब्बी हजूरी तो रब्बी सरप्रस्ती तो रब्बी हमदर्दी तो रब्बी प्यार रब्बी दाता रब्बी शक्ति तो रब्बी ज्ञान तो रब्बी प्रकाश तो रब्बी लाड तो रब्बी रस तो रब्बी रंग तो रब्बी खेड़े तो रब्बी चाओ तो रब्बी प्रीत तो हाँ जी नाम तो वांझा रखता है। ਤਦੇ ਤਾਂ ਸਾਨੂੰ ਗੁਰਬਾਣੀ ਵਿੱਚ ਤਾੜਨਾ ਕੀਤੀ ਹੈ, ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝੀ ਅੰਦਾ ਕੱਚ ਨੀ ਕੱਚ ਸੱਸਾ ਸਿਆਣਪ ਛਾੜਿਆਣਾ ਹਿਕਮਤ ਹੁਕਮ ਨਾ ਪ੍ਰਭੂ ਪਤਿਆਨਾ। ਸਾਡੇ ਸਿਆਣਿਆਂ ਸਾਡੇ ਭਲੇ ਪਲੇਰਿਆਂ ਲਈ ਇਹ ਕਿੰਨੀ ਨਿਮੋਸ਼ੀ ਦੀ ਗੱਲ ਹੈ कि इतना दिमागी विकास, इतनी सूक्ष्म विज्ञान, तार्मिक ज्ञान, फिलॉसफी, तार्मिक प्रचार, अनेका धर्मां कर्म किरिया दे हुंदिया होया साडे अंदर वो बेबी वर्गा वो सुभाविक वो कुदरती वो भोलापन वो दृढ़ विश्वास दृढ़ निश्चा नहीं हुंदा जो बेबी नू अपने दुनियावी मां बाप उत्ते है। ये होमे वड़ियां सियाणपां ते चातराइयां ये गली बाती ਦਿਮਾਗੀ ਸਮਝ ਨਾਲ, ਉਕਤੀਆਂ ਜੁਕਤੀਆਂ ਨਾਲ, ਖੁਸ਼ ਗਿਆਨ ਨਾਲ, ਕਰਮ ਕਾਂਡ ਨਾਲ, ਹੱਠ ਧਰਮ ਨਾਲ ਤਿਆਗੀਆਂ ਨਹੀਂ ਜਾ ਸਕਦੀਆਂ, ਸਾਡੇ ਗਲੋਂ ਨਹੀਂ ਲੈ ਸਕਦੀਆਂ। ਸਾਡੀਆਂ ਸਿਆਣਪਾਂ, ਸਾਡੀ ਹਉਮੈ ਦਾ ਵਿਕਾਸ ਹਨ। ਸਾਡੀਆਂ ਸਿਆਣਪਾਂ ਕੀ ਹਨ? ਇਹ ਸਾਡੀ ਹਉਮੈ ਦਾ ਵਿਕਾਸ ਹਨ, ਸਾਡੀ ਹਉਮੈ ਦੀ ਅਗਿਆਨਤਾ ਵਿੱਚੋਂ ਉਪਜੀਆਂ ਹਨ। ਦੂਜੇ ਲਫਜ਼ਾਂ ਵਿੱਚ, ਸਾਡੀਆਂ ਸਿਆਣਪਾਂ, ਸਾਡੀਆਂ ਅਕਲਾਂ, ਸਾਡੇ ਦਿਮਾਗੀ ਗਿਆਨ ਨੂੰ ਹਉਮੈ ਦੀ ਰੰਗਣ ਚੜੀ ਹੋਈ ਹੈ। ਅਸੀਂ ਮਾਇਕੀ ਦੁਨੀਆ ਵਿੱਚ ਆਪਣੀ ਮਨਮਰਜ਼ੀ ਨਾਲ ਹਉਮੈ ਦੀ ਗੁੱਜੀ ਸ਼ਤਰੰਜ ਖੇਲ ਰਹੇ ਹਾਂ, ਜਿਸ ਵਿੱਚ ਜੂਏ ਵਾਂਗ ਅਕਸਰ ਸਾਡੀ ਹਾਰ ਹੀ ਹੁੰਦੀ ਹੈ। ਫਿਰ ਤੋਂ ਦੁਹਰਾ ਦਈਏ, ਸਾਡੇ ਸਿਆਣਿਆਂ ਭਲੇ ਭਲੇਰਿਆਂ ਲਈ ਇਹ ਕਿੰਨੀ ਨਿਮੋਸ਼ੀ ਦੀ ਗੱਲ ਹੈ, ਕਿਤਨਾ ਦਿਮਾਗੀ ਵਿਕਾਸ, ਸੂਖਮ ਵਿਗਿਆਨ, ਧਾਰਮਿਕ ਗਿਆਨ, ਫਿਲੋਸਫੀਆਂ, ਧਰਮ ਪ੍ਰਚਾਰ, ਅਨੇਕਾਂ ਧਰਮਾਂ ਕਰਮ ਕਿਰਿਆ ਦੇ ਹੁੰਦਿਆਂ ਸਾਡੇ ਅੰਦਰੋਂ ਬੇਬੀ ਵਰਗਾ, ਹਾਂਜੀ ਉਹ ਬੇਬੀ ਵਰਗਾ ਕੁਦਰਤੀ ਭੋਲਾ ਦ੍ਰਿੜ ਨਿਸ਼ਚਾ ਨਹੀਂ, ਵਿਸ਼ਵਾਸ ਨਹੀਂ, ਜੋ ਬੇਬੀ ਨੂੰ ਆਪਣੇ ਦੁਨਿਆਵੀ ਮਾਂ ਬਾਪ ਉੱਤੇ ਹੈ। ਸਾਡੀਆਂ ਸਿਆਣਪਾਂ ਸਾਡੀ ਹਉਮੈ ਦਾ ਵਿਕਾਸ ਹਨ, ਸਾਡੀ ਹਉਮੈ ਦੀ ਅਗਿਆਨਤਾ ਵਿੱਚ ਉਪਜੀਆਂ ਹਨ। ਸਾਡੀਆਂ ਸਿਆਣਪਾਂ, ਸਾਡੀਆਂ ਅਕਲਾਂ, ਇਹ ਦਿਮਾਗੀ ਗਿਆਨ ਨੂੰ ਹਉਮੈ ਦੀ ਰੰਗਣ ਚੜੀ ਹੋਈ ਹੈ। ਅਸੀਂ ਮਾਇਕੀ ਦੁਨੀਆ ਵਿੱਚ ਆਪਣੀ ਮਨ ਮਰਜ਼ੀ ਨਾਲ ਹਉਮੈ ਦੀ ਗੁੱਜੀ ਸ਼ਤਰੰਜ ਖੇਲ ਰਹੇ ਹਾਂ, ਜਿਸ ਵਿੱਚ ਜੂਏ ਵਾਂਗ ਅਕਸਰ ਸਾਡੀ ਹਾਰ ਹੀ ਹੁੰਦੀ ਹੈ। ਅਸਲ ਵਿੱਚ ਇਹ ਹਉਮੈ ਦਾ ਬੀਜ, ਇਹ ਮਨ ਦੇ ਅੰਧ ਗੁਬਾਰ ਹਨੇਰ ਵਿੱਚ ਪੁੰਗਰਦਾ ਹੈ, ਪਲਦਾ ਹੈ। ਇਹ ਹਉਮੈ ਦਾ ਬੀਜ ਕਿੱਥੇ ਪੁੰਗਰਦਾ ਹੈ? ਮਨ ਦੇ ਅੰਧ ਗੁਬਾਰ ਹਨੇਰ ਵਿੱਚ ਪੁੰਗਰਦਾ ਹੈ ਤੇ ਪਲਦਾ ਹੈ। ਹਉਮੈ ਮਨ ਦੀ ਰੰਗਤ ਹੈ, ਭਾਵਨਾ ਹੈ, ਕੌਨਸ਼ੀਅਸਨੈਸ ਹੈ। ਹਉਮੈ ਵਾਲੀ ਮੈਂ ਮੇਰੀ ਦੀ ਭਾਵਨਾ ਇਹ ਪਰਮੇਸ਼ਰ ਦੀ ਪੁੱਲ ਤੋਂ, ਪਰਮੇਸ਼ਰ ਦੀ ਵਿਸ਼ਵਾਸਹੀਨਤਾ ਹੈ, ਜਿਸ ਤਰ੍ਹਾਂ ਚਾਨਣ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ। ਇਸ ਲਈ ਹਉਮੈ ਦੇ ਮਾਰਨ ਜਾਂ ਹਉਮੈ ਦੇ ਨਾਸ਼ ਕਰਨ ਦਾ ਸਵਾਲ ਨਹੀਂ ਹੈ। ਹਾਂਜੀ, ਹਉਮੈ ਦੇ ਮਾਰਨ ਦਾ ਜਾਂ ਹਉਮੈ ਦੇ ਨਾਸ਼ ਕਰਨ ਦਾ ਸਵਾਲ ਨਹੀਂ ਹੈ। ਇੱਥੇ ਗੁਰਮੁਖ ਪਿਆਰੇ ਸਾਨੂੰ ਬਹੁਤ ਹੀ ਜ਼ਰੂਰੀ ਨੁਕਤਾ ਦੱਸਦੇ ਹਨ ਜੀ, ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਜਿਉਂ ਕਹੋ ਕਿ ਹਉਮੈ ਦੇ ਰੋਗੀ ਬੂਟੇ ਨੂੰ ਆਤਮਕ ਪਿਉਣ ਚਾੜੀ ਜਾ ਸਕਦੀ ਹੈ, ਤਾਂ ਕਿ ਹਉਮੈ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੋੜੇ ਕੁਸੈਲੇ ਖੱਟੇ ਜ਼ਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ, ਲਾਭਦਾਇਕ ਪ੍ਰੀਤ, ਪ੍ਰੇਮ, ਰਸ, ਚਾਉ ਤੇ ਉੱਤਮ ਦੈਵੀ ਫਲ ਲੱਗ ਸਕਣ। ਸਾਡੇ ਹੋਮੇ ਵੇੜੇ ਮਨ ਨੂੰ ਪਿਉਣ ਚਾੜਨੀ, ਉਲਟੀ ਖੇਲ ਕਰਨੀ, ਮਤ ਬਦਲਣ ਤੇ ਜੀਵਤ ਮਰੇ ਹੋਣਾ, ਇਹੀ ਹੋਮੈ ਰੋਗ ਦਾ ਇਲਾਜ ਹੈ। ਸਾਡੇ ਹੋਮੇ ਵੇੜੇ ਮਨ ਨੂੰ ਪਿਉਣ ਚਾੜਨੀ, ਉਲਟੀ ਖੇਲ, ਮਤ ਬਦਲਣ ਤੇ ਜੀਵਤ ਮਰੇ ਹੋਣਾ ਹੀ ਇਹ ਹੋਮੇ ਰੋਗ ਦਾ ਇਲਾਜ ਹੈ। ਜਿੰਨਾ ਚਿਰ ਹੋਮੇ ਦੇ ਭਾਵਨਾ ਵੱਲੋਂ ਜੀਵਤ ਮਰੇ ਹੋ ਕੇ ਸਾਡੀ ਮਤ ਨਹੀਂ ਬਦਲਦੀ, ਸਾਡਾ ਮਨ ਹੋਮੇ ਦੀ ਰੰਗਣ ਨਾਲ ਆਪਣੇ ਭਾਣੇ ਵਿੱਚ ਹੀ ਵਿਚਰਦਾ ਹੈ। ਹੋਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਹੋਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ। ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ। ਹੋਮੈ ਸਭ ਸਰੀਰ ਹੈ, ਹੋਮੈ ਉਪਤ ਹੋਏ। ਹੋਮੈ ਵੱਡਾ ਗੁਬਾਰ ਹੈ, ਹੋਮੈ ਵਿੱਚ ਬੁੱਝ ਨਾ ਸਕੈ ਕੋਏ। ਹੋਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਗੁਰਬਾਣੀ ਵਿਚਾਰ ਲੇਖ ਨੰਬਰ 30 ਹੁਕਮ ਭਾਗ 6। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਬੂ ਜੀਆਂ ਦੇ ਆਤਮਕ ਜੀਵਨ 'ਚ ਉਪਜੀਆਂ ਇਹ ਆਤਮਕ ਸਜਰੀਆਂ, ਅਰਸ਼ੀ, ਇਲਾਹੀ ਕਿਰਨਾ ਭਰਪੂਰ ਆਤਮਕ ਲੇਖਨੀਆਂ ਇਹ ਸਾਰੀਆਂ ਗੁਰਬਾਣੀ 'ਤੇ ਆਧਾਰਿਤ ਹਨ ਜੀ, ਸਾਨੂੰ ਗੁਰਬਾਣੀ ਨਾਲ ਜੋੜਦੀਆਂ ਹਨ, ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਖੋਲ੍ਹਦੀਆਂ ਹਨ ਜੀ। ਸਿਮਰਨ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 16 ਲੇਖ ਲਿਖੇ ਹਨ, ਸੰਗਤ ਵਿਸ਼ੇ 'ਤੇ 14, ਹੋਰ ਵੀ ਅਨੇਕਾਂ ਵੱਖ ਵੱਖ ਟੋਪਿਕਸ ਦੇ ਉੱਤੇ ਗੁਰਮੁਖ ਪਿਆਰਿਆਂ ਨੇ 132 ਅਨੁਭਵੀ ਆਤਮਕ ਲੇਖੀਆਂ ਲਿਖੀਆਂ ਹਨ ਜੀ, ਜੋ ਆਪ ਜੀ ਨੂੰ ਬਾਹਰ ਲੱਗੇ ਸਟਾਲ ਤੋਂ ਪ੍ਰਾਪਤ ਹੋ ਸਕਦੀਆਂ। ਆਪ ਇਹਨਾਂ ਲਿਖੀਆਂ ਨੂੰ ਘਰ ਜਾ ਕੇ ਲਾਹਾ ਲੈ ਕੇ ਆਤਮਕ ਜੀਵਨ ਸੇਧ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ।